तीर्थ जाओ ता हो करते, पंडित पूछो ता माया राते।
लो सतगुरु जी कहिंदे ने जे असीं तीर्थां ते जाने हां ਤਾਂ ਉੱਥੇ ਜਾ ਕੇ ਵੀ ਦੇਖਿਆ ਹੈ ਜਿਹੜੇ ਤੀਰਥਾਂ ਤੇ ਰਹਿਣ ਵਾਲੇ ਲੋਕ ਨੇ ਹਾਂ ਹਾਂ ਕਰਦੇ ਉਹ ਮੈਂ ਕਰੀ ਜਾਂਦੇ ਨੇ, ਭਾਵ ਉਹਨਾਂ ਦੇ ਵਿੱਚ ਹੰਕਾਰ ਬੋਲ ਰਿਹਾ ਹੈ, ਉਹਨਾਂ ਦੇ ਮਨ ਦੇ ਵਿੱਚ ਹਾਂ ਮੈਂ ਫੜਾ ਮਾਰ ਰਹੀ ਹੈ। ਜਦੋਂ ਅਸੀਂ ਤੀਰਥਾਂ ਤੇ ਜਾਂਦੇ ਹਾਂ ਉੱਥੇ ਵੀ ਲੋਕ ਮੈਂ ਕਰਦੇ ਫਿਰਦੇ ਨੇ, ਪੰਡਿਤ ਪੁੱਛੂ ਤਾਂ ਮਾਇਆ ਰਾਤੇ, ਜਿਹੜੇ ਪੰਡਿਤ ਨੇ ਬੜੇ ਬੜੇ ਵਿਦਵਾਨ ਨੇ ਬੜੇ ਬੜੇ ਕਥਾਕੜ ਨੇ, ਜਦੋਂ ਉਹਨਾਂ ਦੇ ਕੋਲੋਂ ਜਾ ਕੇ ਕੋਈ ਗੱਲ ਪੁੱਛਦੇ ਹਾਂ ਤੇ ਫਿਰ ਉਹ ਮਾਇਆ ਦੇ ਰੰਗ ਵਿੱਚ ਹੀ ਰੰਗੇ ਹੋਏ ਨੇ। ਜਦੋਂ ਕਿਸੇ ਪੰਡਿਤ ਕੋਲ ਜਾਂਦੇ ਹਾਂ ਤੇ ਉਹਨੂੰ ਕਹਿੰਦੇ ਹਾਂ ਪੰਡਿਤ ਜੀ ਸਾਨੂੰ ਕਥਾ ਸੁਣਾਓ, ਕੋਈ ਸਾਨੂੰ ਰੱਬ ਦੇ ਘਰ ਦੀ ਗੱਲ ਸੁਣਾਓ, ਕਹਿੰਦੇ ਪਹਿਲਾਂ ਭੇਟਾ ਦਿਓ। ਮਾਇਆ ਦੀ ਗੱਲ ਪਹਿਲਾਂ ਹੁੰਦੀ, ਪਿੱਛੋਂ ਗੱਲ ਹੋਰ ਚੱਲਦੀ ਹੈ। ਇਸੇ ਲਈ ਜਿੰਨੇ ਦੁਨੀਆਂ ਦੇ ਵਿੱਚ ਵੱਡੇ ਵੱਡੇ ਪੰਡਿਤ ਨੇ ਵਿਦਵਾਨ ਨੇ ਉਹ ਵੀ ਮਾਇਆ ਦੇ ਰੰਗ ਵਿੱਚ ਹੀ ਰੰਗੇ ਹੋਏ ਹਨ।
ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਤਰੋ ਸਾਨੂੰ ਉਹ ਅਸਥਾਨ ਦੱਸੋ, ਉਹ ਟਿਕਾਣਾ ਦੱਸੋ ਜਿੱਥੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਹੋ ਰਿਹਾ ਹੋਵੇ। ਇਹਦਾ ਜਵਾਬ ਗੁਰੂ ਮਹਾਰਾਜ ਨੇ ਅਖੀਰ ਉੱਤੇ ਆਪ ਵੀ ਦੇਣਾ ਹੈ।
ਸ਼ਾਸਤਰ ਵੇਦ ਪਾਪੁਨ ਵਿਚਾਰ, ਨਰਕ ਸੁਰਗ ਫਿਰ ਫਿਰ ਅਵਤਾਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸ਼ਾਸਤਰ ਵੇਦ ਪਾਪੁਨ ਵਿਚਾਰ, ਅਸੀਂ ਜਿਹੜੇ ਧਰਮ ਗ੍ਰੰਥ ਨੇ ਖੱਟ ਸ਼ਾਸਤਰ ਨੇ ਤੇ ਚਾਰ ਵੇਦ ਨੇ ਇਹਨਾਂ ਨੂੰ ਵੀ ਪੜ੍ਹ ਕੇ ਦੇਖਿਆ, ਇਹ ਵੀ ਪਾਪ ਪੁੰਨ ਦੀ ਹੀ ਵਿਚਾਰ ਕਰਦੇ ਨੇ, ਵਿਧੀ ਨਿਖੇਧ ਕਰਮਾਂ ਦੀ ਹੀ ਗੱਲ ਕਰਦੇ ਨੇ, ਨਰਕ ਸੁਰਗ ਫਿਰ ਫਿਰ ਅਵਤਾਰ, ਤੇ ਜਿਹੜੇ ਪਾਪ ਪੁੰਨ ਨੇ ਉਹਨਾਂ ਦਾ ਫਲ ਨਰਕ ਤੇ ਸੁਰਗ ਦੇ ਵਿੱਚ ਬਾਰ ਬਾਰ ਅਵਤਾਰ ਉਤਰਨਾ, ਇਹੀ ਦੱਸਦੇ ਨੇ। ਜਿੰਨੇ ਵੀ ਧਰਮ ਗ੍ਰੰਥ ਨੇ ਵੇਦ ਸ਼ਾਸਤਰ ਨੇ ਉਹ ਪੁੰਨਾਂ ਪਾਪਾਂ ਦੀ ਹੀ ਵਿਚਾਰ ਦੱਸਦੇ ਨੇ ਤੇ ਨਾਲੇ ਦਾ ਫਲ ਦੱਸਦੇ ਨੇ ਵੀ ਆਦਮੀ ਪੁੰਨ ਕਰਕੇ ਸਵਰਗਾਂ ਵਿੱਚ ਚਲਿਆ ਜਾਂਦਾ ਹੈ ਤੇ ਪਾਪ ਕਰਕੇ ਨਰਕਾਂ ਦੇ ਵਿੱਚ ਚਲਿਆ ਜਾਂਦਾ ਹੈ, ਪਰ ਪੁੰਨ ਪਾਪ ਕਰਕੇ ਫਿਰ ਫਿਰ ਅਵਤਾਰ ਮੁੜ ਮੁੜ ਕੇ ਆਉਣਾ ਜਾਣਾ ਹੀ ਪੈਂਦਾ, ਆਵਾਗਮਨ ਨਹੀਂ ਕਦੀ ਵੀ ਮੁੱਕ ਸਕਦਾ।
ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ, ਕਰਮ ਕਰਤ ਜੀ ਕੋ ਜੰਜਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਮਨੁੱਖ ਗ੍ਰਸਤ ਵਿੱਚ ਹੁੰਦਾ ਹੈ ਤੇ ਉਹਨੂੰ ਬੜੀ ਚਿੰਤਾ ਹੁੰਦੀ ਹੈ, ਗ੍ਰਸਤੀ ਨੂੰ ਹਰ ਵੇਲੇ ਚਿੰਤਾ ਹੁੰਦੀ ਹੈ ਵੀ ਮੈਂ ਆਪਣੇ ਬੱਚਿਆਂ ਨੂੰ ਪਾਲਣਾ ਹੈ, ਪੜ੍ਹਾਉਣਾ ਹੈ, ਲਿਖਾਉਣਾ ਹੈ, ਤੇ ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਚਿੰਤਾ ਬਣੀ ਰਹਿੰਦੀ ਹੈ। ਗ੍ਰਸਤ ਮੈਂ ਚਿੰਤ, ਵੀ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਚਿੰਤਾ ਵਧੇਰੇ ਸਤਾਉਂਦੀ ਰਹਿੰਦੀ ਹੈ। ਉਦਾਸ ਹੰਕਾਰ, ਜੇ ਕੋਈ ਬੰਦਾ ਸਭ ਕੁਛ ਛੱਡ ਕੇ ਉਦਾਸ ਹੋ ਜਾਂਦਾ ਹੈ, ਸੰਨਿਆਸ ਲੈ ਲੈਂਦਾ, ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਇਹ ਗੱਲਾਂ ਦਾ ਤੱਤ ਗੁਰੂ ਮਹਾਰਾਜ ਨੇ ਕੱਢ ਕੇ ਸਾਡੇ ਸਾਹਮਣੇ ਰੱਖਿਆ ਹੈ ਵੀ ਜਿਹੜੇ ਗ੍ਰਸਤੀ ਨੇ ਉਹ ਹਰ ਵੇਲੇ ਚਿੰਤਾ ਦਾ ਸ਼ਿਕਾਰ ਰਹਿੰਦੇ ਨੇ ਤੇ ਜਿਹੜੇ ਵੱਡੇ ਵੱਡੇ ਸਾਧੂ ਸੰਨਿਆਸੀ ਲੋਕ ਨੇ ਉਹਨਾਂ ਦੇ ਵਿੱਚ ਹੰਕਾਰ ਬੋਲ ਰਿਹਾ ਹੈ। ਕਰਮ ਕਰਤ ਜੀ ਕੋ ਜੰਜਾਰ, ਵੀ ਜਿਹੜੇ ਵੀ ਉਹ ਕੰਮ ਕਰਦੇ ਨੇ ਚਾਹੇ ਗ੍ਰਸਤੀ ਨੇ ਤੇ ਚਾਹੇ ਉਦਾਸੀ ਨੇ, ਸੰਨਿਆਸੀ ਨੇ, ਸਾਧੂ ਨੇ, ਉਹ ਕੰਮ ਇਹੋ ਜਿਹੇ ਕਰਦੇ ਨੇ ਜਿਹਦੇ ਕਰਕੇ ਜੀਵ ਨੂੰ ਜੰਜਾਲ ਵਿੱਚ ਪੈਣਾ ਪੈਂਦਾ ਹੈ।
ਰੱਬ ਕਿਰਪਾ ਤੇ ਮਨ ਵਸਿਆ, ਨਾਨਕ ਗੁਰਮੁਖ ਤਰੀ ਤਿਨ ਮਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਅਸਲੀ ਤਾਂ ਤੱਥ ਇਹ ਹੈ ਪ੍ਰਭ ਕਿਰਪਾ ਤੇ ਮਨ ਵਸ ਆਇਆ, ਵੀ ਜਿਸਦਾ ਮਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਸ ਵਿੱਚ ਆ ਗਿਆ, ਚਾਹੇ ਉਹ ਗ੍ਰਸਤੀ ਹੈ ਤੇ ਚਾਹੇ ਉਹ ਸੰਨਿਆਸੀ ਹੈ, ਇਹਦਾ ਕੋਈ ਫਰਕ ਨਹੀਂ। ਜਿਸ ਦਾ ਮਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਸ ਵਿੱਚ ਆ ਗਿਆ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਨਾਨਕ ਗੁਰਮੁਖ ਤਰੀ ਤਿੰਨ ਮਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਸ ਵਿਅਕਤੀ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਮਾਇਆ ਰੂਪੀ ਨਦੀ ਨੂੰ ਤਰ ਲਿਆ। ਜਿਸ ਦਾ ਮਨ ਵਸ ਵਿੱਚ ਆ ਜਾਂਦਾ ਹੈ ਉਹ ਇਸ ਮਾਇਆ ਦੀ ਨਦੀ ਤੋਂ ਪਾਰ ਲੰਘ ਜਾਂਦਾ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਸਾਰਾ ਵਰਤਾਰਾ ਵਰਤਦਾ ਹੈ।
ਸਾਧ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਐ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਪਹਿਲੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸਵਾਲ ਸੀ, ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ, ਉਹ ਕਿਹੜਾ ਸਥਾਨ ਆ ਮਿੱਤਰੋ ਜਿੱਥੇ ਹਰ ਵੇਲੇ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੋਵੇ? ਤਾਂ ਉਹਦਾ ਜਵਾਬ ਦਿੱਤਾ, ਸਾਧ ਸੰਗ ਹਰ ਕੀਰਤਨ ਗਾਈਏ। ਉਹ ਅਸਥਾਨ ਸਾਧ ਸੰਗਤ ਹੈ, ਗੁਰੂ ਦੀ ਸਤਸੰਗਤ ਹੈ, ਜਿੱਥੇ ਬੈਠ ਕੇ ਵਾਹਿਗੁਰੂ ਦਾ ਜਸ ਕੀਰਤਨ ਗਾਇਆ ਜਾਂਦਾ। ਅਤੇ ਇਹ ਅਸਥਾਨ ਪ੍ਰਾਪਤ ਕਿਵੇਂ ਹੁੰਦਾ ਹੈ? ਇਹ ਅਸਥਾਨ ਗੁਰੂ 'ਤੇ ਪਾਈਏ। ਇਹ ਅਸਥਾਨ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਭਾਵ ਆਹ ਅਸਥਾਨ ਗੁਰੂ ਦੀ ਸੰਗਤ ਜਿੱਥੇ ਤੁਸੀਂ ਬੈਠੇ ਹੋ, ਜਿਸ ਮਨੁੱਖ ਉੱਤੇ ਗੁਰੂ ਦੀ ਕਿਰਪਾ ਹੋਵੇ, ਉਸੇ ਨੂੰ ਹੀ ਇਹ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਉ। ਗੁਰੂ ਦੀ ਸੰਗਤ ਭਾਗਾਂ ਤੋਂ ਬਿਨਾਂ ਨਹੀਂ ਲੱਭਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਇਹ ਅਸਥਾਨ ਗੁਰੂ ਦੀ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਰਹਾਉ ਦੂਜਾ, ਇਹ ਦੂਸਰਾ ਰਹਾਉ ਉਚਾਰਨ ਕਰਕੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਹੈ।
ਆਸਾ ਮਹੱਲਾ ਪੰਜਵਾਂ, ਕਰ ਮੈਂ ਸੂਖ ਬਾਹਰ ਫੁਰ ਸੂਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਗਲ ਸੁਖ ਸਗਲ ਸੁਖ ਜਾਂ ਤੂੰ ਚਿਤ ਆਵੈ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਰਹਾਉ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੇ ਤੂੰ ਚੇਤੇ ਆਵੇਂ ਤਾਂ ਸਾਰੇ ਸੁਖ ਸਾਨੂੰ ਪ੍ਰਾਪਤ ਹੋ ਜਾਂਦੇ ਹਨ। ਸੋ ਨਾਮ ਜਪੈ ਜੋ ਜਨ ਤੁਧ ਭਾਵੈ, ਪਰ ਮਹਾਰਾਜ ਤੁਹਾਡਾ ਨਾਮ ਉਹੀ ਜਪਦਾ ਹੈ ਜੋ ਜਨ ਜੋ ਦਾਸ ਤੁਹਾਨੂੰ ਪਾ ਜਾਂਦਾ। ਭਾਵ ਤੇਰੀ ਕਿਰਪਾ ਤੋਂ ਬਿਨਾਂ ਨਾਮ ਵੀ ਨਹੀਂ ਜਪਿਆ ਜਾ ਸਕਦਾ, ਤੇ ਜੇ ਤੇਰੀ ਕਿਰਪਾ ਹੋਵੇ ਤਾਂ ਨਾਮ ਜਪ ਹੁੰਦਾ ਹੈ। ਜਦੋਂ ਤੂੰ ਚੇਤੇ ਆ ਜਾਵੇਂ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਲੋਕ ਕਿਹੜੇ ਕਿਹੜੇ ਸੁੱਖ ਪ੍ਰਾਪਤ ਹੁੰਦੇ ਨੇ? ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਕਰ ਮੈਂ ਸੁਖ ਬਾਹਰ ਫੁਨ ਸੁਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ।
ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਘਰ ਮੈਂ ਸੁਖ, ਘਰ ਦੇ ਵਿੱਚ ਵੀ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ, ਤੇ ਬਾਹਰ ਪਨ ਸੁਖਾ, ਬਾਹਰ ਵੀ ਸਾਰੇ ਸੰਸਾਰ ਦੇ ਵਿੱਚ ਸੁੱਖ ਪ੍ਰਾਪਤ ਹੋ ਜਾਂਦੇ ਨੇ। ਹਰ ਸਿਮਰਤ ਸਗਲ ਬਿਨਾਸੇ ਦੁਖਾ, ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਰੇ ਦੁੱਖ ਨਾਸ਼ ਹੋ ਗਏ ਨੇ ਤੇ ਸਾਰੇ ਸੁੱਖ ਪ੍ਰਕਾਸ਼ ਹੋ ਗਏ ਨੇ। ਜਿਵੇਂ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਹਜ਼ੂਰ ਨੇ ਲਿਖਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ, ਨਾਮ ਕੋ ਬਿੰਦ ਕਾ ਸਦਾ ਲੀਜੈ। ਇਹ ਵਾਹਿਗੁਰੂ ਦੇ ਸਿਮਰਨ ਦੁਆਰਾ ਘਰ ਦੇ ਵਿੱਚ ਵੀ ਸੁਖ ਤੇ ਬਾਹਰ ਸੰਸਾਰ ਦੇ ਵਿੱਚ ਵੀ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ। ਹਰ ਸਿਮਰਤ ਸਗਲ ਬਨਾਸੇ ਦੁਖਾ, ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਡੇ ਸਾਰੇ ਦੁੱਖ ਵੀ ਨਾਸ ਹੋ ਗਏ ਹਨ।
ਸਗਲ ਸੁਖ ਜਾਂ ਤੂੰ ਚਿਤ ਆਵੈ, ਸੋ ਨਾਮ ਜਪੈ ਜੋ ਜਨ ਤੁਧ ਭਾਵੈ। ਰਹਾਉ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹੇ ਵਾਹਿਗੁਰੂ, ਜਦੋਂ ਤੂੰ ਚੇਤੇ ਆਵੇਂ ਤੇ ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਪਰ ਇੱਕ ਗੱਲ ਇਹ ਵੀ ਹੈ, ਸੋ ਨਾਮ ਜਪੈ ਜੋ ਜਨ ਤੁਧ ਭਾਵੈ, ਉਹੀ ਮਨੁੱਖ ਨਾਮ ਜਪਦਾ ਹੈ ਜੋ ਜਨ ਤੈਨੂੰ ਪਾ ਜਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਵੀ ਵਾਹਿਗੁਰੂ ਦਾ ਨਾਮ ਜਪਣਾ ਇੰਨਾ ਸੌਖਾ ਕੰਮ ਵੀ ਨਹੀਂ ਹੈ। ਆਮ ਲੋਕੀ ਤਾਂ ਇਸ ਗੱਲ ਨੂੰ ਐਵੇਂ ਸਮਝਦੇ ਨੇ ਵੀ ਮਾਲਾ ਫੇਰੀ ਜਾਣੀ, ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਇਹ ਕਿਹੜਾ ਔਖਾ ਕੰਮ ਹੈ? ਅਸੀਂ ਜਿਹੜੇ ਹੋਰ ਦੁਨੀਆਂ ਦੇ ਕੰਮ ਨੇ ਉਹਨਾਂ ਨੂੰ ਔਖਾ ਗਿਣਦੇ ਹਾਂ, ਪਰ ਹਜ਼ੂਰ ਕਹਿੰਦੇ ਨੇ ਨਹੀਂ, ਇਹ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ। ਦੁਨੀਆਂ ਦੇ ਲੋਕ ਹੋਰ ਔਖੇ ਤੋਂ ਔਖੇ ਕੰਮ ਤਾਂ ਕਰੀ ਜਾਂਦੇ ਨੇ, ਸਾਰੀਆਂ ਸਾਰੀਆਂ ਰਾਤਾਂ ਵੀ ਜਾਗ ਲੈਂਦੇ ਨੇ, ਪਰ ਜੇ ਉਹਨਾਂ ਨੂੰ ਕਹਿ ਦਿਓ ਵੀ ਸਾਰੀ ਰਾਤ ਬੈਠ ਕੇ ਨਾਮ ਜਪਣਾ, ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਕੋਈ ਸਾਰੀ ਰਾਤ ਨਾਮ ਜਪ ਕੇ ਦਿਖਾਵੇ? ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਨਾਮ ਜਪਣਾ ਔਖਾ ਕੰਮ ਹੈ। ਇਸੇ ਲਈ ਕਹਿੰਦੇ ਨੇ, ਸੋ ਨਾਮ ਜਪੈ ਜੋ ਜਨ ਤੁਧ ਪਾਵੈ, ਹੇ ਵਾਹਿਗੁਰੂ ਜੀ, ਨਾਮ ਉਹੀ ਜਪਦਾ ਹੈ ਜੋ ਜਨ ਜੋ ਦਾਸ ਆਪ ਜੀ ਨੂੰ ਪਾ ਜਾਂਦਾ ਹੈ।
ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਟਹਿ ਦੁੱਖ ਡੇਰਾ।
ਪਰ ਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੇਰਾ ਨਾਮ ਜਪ ਕੇ ਤਨ ਮਨ ਸੀਤਲ, ਤਨ ਤੇ ਮਨ ਸਾਡਾ ਠੰਡਾ ਠਾਰ ਹੋ ਗਿਆ ਹੈ। ਹਰ ਹਰ ਜਪਤ ਟਹਿ ਦੁੱਖ ਡੇਰਾ, ਤੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਿਆਂ ਹੋਇਆਂ ਜਿਹੜਾ ਦੁੱਖ ਦਾ ਡੇਰਾ ਹੈ, ਦੁੱਖ ਦਾ ਮੁਕਾਮ ਹੈ, ਇਹ ਵੀ ਢਹਿ ਜਾਂਦਾ ਹੈ।
ਹੁਕਮ ਬੂਝੈ ਸੋਈ ਪਰਵਾਨ, ਸਾਧ ਸ਼ਬਦ ਜਾ ਕਾ ਨਿਸ਼ਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜਾ ਤੁਹਾਡਾ ਹੁਕਮ ਬੁੱਝ ਲਵੇ, ਉਹੀ ਜਨ ਤੁਹਾਨੂੰ ਪ੍ਰਵਾਨ ਹੁੰਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਉਹਦੀ ਨਿਸ਼ਾਨੀ ਇਹ ਹੈ, ਜਿਹੜਾ ਉਸ ਮਾਲਕ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਕਦੇ ਵੀ ਕੋਈ ਬਚਨ ਹਉਮੈ ਦੇ ਵਿੱਚ ਨਹੀਂ ਬੋਲਦਾ। ਉਹ ਕਦੇ ਇਹ ਨਹੀਂ ਆਖੇਗਾ ਵੀ ਮੈਂ ਆਹ ਕਰ ਦਿਆਂਗਾ, ਆਹ ਕਰ ਦਿਆਂਗਾ। ਉਹਦੇ ਮੂੰਹੋਂ ਇਹੀ ਨਿਕਲੇਗਾ ਵੀ ਜੋ ਵਾਹਿਗੁਰੂ ਕਰਾਵੇ ਉਹੀ ਹੋਵੇਗਾ, ਜੋ ਸਤਿਗੁਰੂ ਕਰਾਉਣਗੇ ਉਹੀ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੁਕਮ ਬੁੱਝੈ ਸੋਈ ਪ੍ਰਵਾਨ, ਜਿਹੜਾ ਤੇਰੇ ਹੁਕਮ ਨੂੰ ਬੁੱਝ ਲੈਂਦਾ ਹੈ, ਉਹੀ ਦਾਸ ਤੇਰੇ ਦਰ ਪ੍ਰਵਾਨ ਹੁੰਦਾ ਹੈ। ਸਾਜ ਸ਼ਬਦ ਜਾਕਾ ਨਿਸ਼ਾਨ, ਸੱਚਾ ਸ਼ਬਦ ਭਾਵ ਗੁਰੂ ਦਾ ਦਿਖਿਆ ਮੰਤਰ, ਇਹ ਉਸਦੇ ਪਾਸ ਇਹ ਇੱਕ ਨਿਸ਼ਾਨ, ਇਹ ਇੱਕ ਸੱਚਾ ਪ੍ਰਮਾਣ ਪੱਤਰ ਹੁੰਦਾ। ਸਾਜ ਸ਼ਬਦ ਜਾਕਾ ਨਿਸ਼ਾਨ, ਵੀ ਜਿਸਦਾ ਨਿਸ਼ਾਨ ਪ੍ਰਵਾਨਾ ਸੱਚਾ ਸ਼ਬਦ ਗੁਰੂ ਦਾ ਦਿਖਿਆ ਮੰਤਰ ਹੁੰਦਾ। ਜਿਹੜਾ ਗੁਰੂ ਦਾ ਸਿੱਖ ਹੈ, ਉਹਦੇ ਕੋਲ ਹਰ ਵੇਲੇ ਵਾਹਿਗੁਰੂ ਮੰਤਰ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਇਹ ਜਿਹੜਾ ਸਾਜ ਸ਼ਬਦ ਹੈ ਗੁਰੂ ਦਾ ਦਿਖਿਆ ਮੰਤਰ, ਇਹੀ ਜਿਸਦਾ ਨਿਸ਼ਾਨ, ਇਹ ਇੱਕ ਪ੍ਰਵਾਨਾ ਹੁੰਦਾ ਹੈ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਪੰਨਤ ਨਾਨਕ ਮੇਰਾ ਮਨ ਸੁਖ ਪਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਵੀ ਪੂਰੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਇਹ ਨਾਮ ਦ੍ਰਿੜ ਕਰਵਾ ਦਿੱਤਾ ਹੈ। ਕਿਉਂਕਿ ਨਾਮ ਦ੍ਰਿੜ ਕਰਾਉਣ ਦਾ, ਨਾਮ ਦੇਣ ਦਾ ਅਧਿਕਾਰ ਕੇਵਲ ਸਤਿਗੁਰੂ ਦੇ ਕੋਲ ਹੈ, ਤੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਲਈ ਮਰਯਾਦਾ ਬਣਾ ਦਿੱਤੀ। ਜੇ ਕਿਸੇ ਵੀ ਗੁਰਸਿੱਖ ਮਾਈ ਭਾਈ ਨੇ ਗੁਰਮਤ ਨਾਮ ਨੂੰ ਪ੍ਰਾਪਤ ਕਰਨਾ ਹੋਵੇ, ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਤੇ ਪੰਜ ਪਿਆਰੇ ਹੀ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖਲੋ ਕੇ ਉਹ ਨਾਮ ਦ੍ਰਿੜ ਕਰਵਾਉਂਦੇ ਨੇ। ਇਹ ਗੁਰੂ ਵੱਲੋਂ ਨਾਮ ਦ੍ਰਿੜ ਕਰਾਉਣ ਦੀ ਰੀਤ ਹੈ ਸਿੱਖ ਧਰਮ ਦੀ। ਤੇ ਹੁਣ ਇਹ ਵੀ ਗੱਲ ਯਾਦ ਰੱਖੋ, ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਉਹ ਨਾਮ ਨਹੀਂ ਦ੍ਰਿੜ ਕਰਵਾ ਸਕਦੇ, ਤੇ ਨਾ ਹੀ ਉਹ ਅੰਮ੍ਰਿਤ ਤਿਆਰ ਕਰ ਸਕਦੇ ਨੇ, ਨਾ ਹੀ ਉਹਨੂੰ ਕੋਈ ਮਾਨਤਾ ਦਿੱਤੀ ਜਾ ਸਕਦੀ ਹੈ। ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਤੇ ਫਿਰ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਖਲੋ ਕੇ ਨਾਮ ਮੰਤਰ ਦ੍ਰਿੜ ਕਰਵਾਉਂਦੇ ਨੇ, ਇਹ ਮਾਨੋ ਪੂਰੇ ਗੁਰੂ ਵੱਲੋਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲੋਂ ਨਾਮ ਦ੍ਰਿੜ ਕਰਵਾਇਆ ਜਾਂਦਾ। ਗੁਰਪੂਰਾ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਸਾਨੂੰ ਇਹ ਨਾਮ ਦ੍ਰਿੜ ਕਰਵਾ ਦਿੱਤਾ ਹੈ। ਪੰਡਿਤ ਨਾਨਕ ਮੇਰਾ ਮਨ ਸੁਖ ਪਾਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਮੇਰੇ ਮਨ ਨੇ ਸਦੈਵੀ ਸੁਖ ਪ੍ਰਾਪਤ ਕਰ ਲਿਆ। ਭਾਵ ਜਦੋਂ ਪੂਰੇ ਗੁਰੂ ਦੁਆਰਾ ਨਾਮ ਮਨ ਦੇ ਵਿੱਚ ਵਸ ਜਾਂਦਾ ਹੈ, ਉਹਦੇ ਨਾਲ ਫਿਰ ਅੱਗੇ ਮਨ ਵਿੱਚ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਆਸਾ ਮਹੱਲਾ ਪੰਜਵਾਂ, ਜਹਾਂ ਪਠਾਵੋ ਤੈ ਤੈ ਜਾਈ, ਜੋ ਤੁਮ ਦਿਓ ਸੋਈ ਸੁਖ ਪਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਗਿਆਕਾਰੀ ਸੇਵਕ ਦਾ ਆਦਰਸ਼ ਬਿਆਨ ਕਰਦੇ ਹਨ। ਸਦਾ ਚੇਰੇ ਗੋਬਿੰਦ ਗੁਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ। ਹਜ਼ੂਰ ਕਹਿੰਦੇ ਨੇ, ਹੇ ਗੁਸਾਈ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਜੀ, ਅਸੀਂ ਹਮੇਸ਼ਾ ਲਈ ਤੁਹਾਡੇ ਚੇਰੇ ਦਾ ਅਰਥ ਦਾਸ ਹਾਂ, ਅਸੀਂ ਤੁਹਾਡੇ ਗੁਲਾਮ ਹਾਂ। ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ, ਤੁਹਾਡੀ ਕਿਰਪਾ ਦੇ ਨਾਲ ਹੀ ਮਨ ਕਰਕੇ ਤੇ ਸਰੀਰ ਕਰਕੇ ਅਸੀਂ ਹਮੇਸ਼ਾ ਲਈ ਤ੍ਰਿਪਤ ਰਹਿੰਦੇ ਹਾਂ। ਭਾਵ ਤੁਹਾਡੇ ਪਾਸੋਂ ਸਾਨੂੰ ਸਰੀਰਕ ਖੁਰਾਕ ਵੀ ਮਿਲਦੀ ਹੈ ਤੇ ਆਤਮਕ ਖੁਰਾਕ ਵੀ ਮਿਲਦੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਦੇ ਲਈ ਗੁਰੂ ਘਰ ਦੇ ਵਿੱਚ ਸੰਗਤ ਤੇ ਪੰਗਤ ਦੀ ਮਰਯਾਦਾ ਬਣਾਈ ਹੈ। ਸੰਗਤ ਉਹ ਹੈ ਜਿੱਥੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਹੋਵੇ। ਜਿਵੇਂ ਆਪ ਸੰਗਤਾਂ ਹੁਣ ਗੁਰਬਾਣੀ ਦੀ ਰੂਹਾਨੀ ਖੁਰਾਕ ਪ੍ਰਾਪਤ ਕਰ ਰਹੇ ਹੋ, ਦੂਸਰੀ ਹੈ ਪੰਗਤ। ਪੰਗਤ ਦੇ ਵਿੱਚ ਸਾਨੂੰ ਜਿਸਮਾਨੀ ਖੁਰਾਕ ਲੰਗਰ ਵਰਤਾਇਆ ਜਾਂਦਾ ਹੈ। ਇਹ ਸੰਗਤ ਤੇ ਪੰਗਤ ਹੈ, ਇਹ ਗੁਰੂ ਦੀ ਬਖਸ਼ਿਸ਼, ਜਿੱਥੇ ਆ ਕੇ ਸਾਡੇ ਤਨ ਨੂੰ ਵੀ ਤ੍ਰਿਪਤੀ ਮਿਲਦੀ ਹੈ ਤੇ ਮਨ ਨੂੰ ਵੀ ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ। ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ, ਤ੍ਰਿਪਤ ਅਗਾਈ ਦੋ ਸ਼ਬਦ ਨੇ ਨਾ, ਵੀ ਤੁਹਾਡੀ ਕਿਰਪਾ ਨਾਲ ਮੈਂ ਗੁਰੂ ਸ਼ਬਦ ਦੀ, ਕੀਰਤਨ ਕਥਾ ਦੀ ਰੂਹਾਨੀ ਖੁਰਾਕ ਪ੍ਰਾਪਤ ਕਰਕੇ, ਆਤਮਾ ਕਰਕੇ ਵੀ ਤ੍ਰਿਪਤ ਹੋ ਰਿਹਾ ਹਾਂ, ਤੇ ਫਿਰ ਗੁਰੂ ਦੇ ਲੰਗਰ ਵਿੱਚੋਂ ਲੰਗਰ ਛਕ ਕੇ ਸਰੀਰ ਕਰਕੇ ਵੀ ਮੈਂ ਤ੍ਰਿਪਤ ਹੋ ਗਿਆ ਹਾਂ। ਇਹ ਸਾਰੀ ਤੁਹਾਡੀ ਕਿਰਪਾ ਹੋਈ ਹੈ। ਲੋ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਜਹਾਂ ਪਠਾਵੋ ਤੈ ਤੈ ਜਾਈ, ਜੋ ਤੁਮ ਦਿਓ ਸੋਈ ਸੁਖ ਪਾਈ।
ਹੇ ਵਾਹਿਗੁਰੂ ਜੀ, ਤੁਸੀਂ ਜਿੱਥੇ ਜਿੱਥੇ ਮੈਨੂੰ ਭੇਜੋ ਤਹ ਤਹ ਜਾਈ, ਮੈਂ ਉੱਥੇ ਉੱਥੇ ਜਾਣ ਲਈ ਤਿਆਰ ਹਾਂ, ਜਿੱਥੇ ਵੀ ਤੁਸੀਂ ਮੈਨੂੰ ਭੇਜੋ, ਕਿਉਂਕਿ ਮੈਂ ਆਗਿਆਕਾਰੀ ਸੇਵਕ ਜੋ ਹੋਇਆ, ਤੁਸੀਂ ਜਿੱਥੇ ਜਿੱਥੇ ਮੈਨੂੰ ਭੇਜੋ ਮੈਂ ਉੱਥੇ ਉੱਥੇ ਜਾਣ ਲਈ ਤਿਆਰ ਹਾਂ। ਜੋ ਤੁਮ ਦਿਓ ਸੋਈ ਸੁਖ ਪਾਈ, ਤੁਸੀਂ ਜੋ ਵੀ ਮੈਨੂੰ ਦਿਓ ਤੇ ਮੈਂ ਉਹਨੂੰ ਸੁਖ ਰੂਪ ਕਰਕੇ ਪ੍ਰਾਪਤ ਕਰਦਾ ਹਾਂ, ਭਾਵ ਤੁਹਾਡੀ ਕਿਰਪਾ ਦੁਆਰਾ ਮੈਨੂੰ ਕੁਝ ਵੀ ਮਿਲੇ ਤੇ ਮੈਂ ਉਹਨੂੰ ਸੁਖ ਰੂਪ ਸਮਝ ਕੇ ਪ੍ਰਵਾਨ ਕਰਦਾ ਹਾਂ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਜਪਜੀ ਸਾਹਿਬ ਬਾਣੀ ਵਿੱਚ ਬੜੇ ਪਵਿੱਤਰ ਬਚਨ ਨੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਹੇ ਵਾਹਿਗੁਰੂ ਜੀ, ਕਈਆਂ ਨੂੰ ਦੁੱਖ ਭੁੱਖ ਦੀ ਮਾਰ ਵੀ ਵਗ ਜਾਂਦੀ ਹੈ, ਪਰ ਸਤਿਗੁਰੂ ਕਹਿੰਦੇ ਨੇ ਹੇ ਮਾਲਕ ਵਾਹਿਗੁਰੂ ਜੀ, ਇਹ ਵੀ ਤੁਹਾਡੀ ਕਿਸਮ ਦੀ ਦਾਤ ਹੈ। ਕਈ ਵਾਰੀ ਆਦਮੀ ਸੁੱਖ ਦੇ ਵਿੱਚ ਰੱਬ ਨੂੰ ਭੁੱਲ ਜਾਂਦਾ ਹੈ ਤੇ ਦੁੱਖ ਵੇਲੇ ਰੱਬ ਨੂੰ ਯਾਦ ਕਰਦਾ ਹੈ, ਇਸ ਲਈ ਦੁੱਖ ਵੀ ਵਾਹਿਗੁਰੂ ਦੀ ਦਾਤ ਸਮਝਣੀ ਚਾਹੀਦੀ ਹੈ। ਇਹ ਸਿੱਖਿਆ ਸਾਨੂੰ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਹਰ ਆਦਮੀ ਸੁੱਖ ਨੂੰ ਤਾਂ ਰੱਬ ਦੀ ਦਾਤ ਸਮਝਦਾ, ਪਰ ਦੁੱਖ ਨੂੰ ਕੋਈ ਰੱਬ ਦੀ ਦਾਤ ਨਹੀਂ ਮੰਨਦਾ। ਪਰ ਗੁਰਸਿੱਖ ਦੀ ਅਵਸਥਾ ਇਹ ਹੈ, ਜੋ ਤੁਮ ਦੇਹੋ ਸੋਈ ਸੁਖ ਪਾਈ। ਹੇ ਵਾਹਿਗੁਰੂ, ਤੂੰ ਜੋ ਵੀ ਦੇਵੇਂ ਤੇ ਮੈਂ ਉਹਨੂੰ ਸੁਖ ਰੂਪ ਕਰਕੇ ਪ੍ਰਾਪਤ ਕਰਦਾ, ਸੁਖ ਰੂਪ ਕਰਕੇ ਪ੍ਰਵਾਨ ਕਰਦਾ ਹਾਂ।
ਸਦਾ ਚੇਰੇ ਗੋਬਿੰਦ ਗੋਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ।
ਹੇ ਵਾਹਿਗੁਰੂ ਜੀ, ਅਸੀਂ ਹਮੇਸ਼ਾ ਲਈ ਤੁਹਾਡੇ ਚੇਰੇ ਦਾਸ ਹਾਂ, ਤੁਹਾਡੇ ਨੌਕਰ ਹਾਂ, ਤੁਹਾਡੇ ਗੁਲਾਮ ਹਾਂ। ਤੁਹਾਡੀ ਕਿਰਪਾ ਦੇ ਨਾਲ ਸਰੀਰ ਕਰਕੇ ਵੀ ਅਸੀਂ ਤ੍ਰਿਪਤ ਹੋ ਰਹੇ ਹਾਂ ਤੇ ਤੁਹਾਡੀ ਕਿਰਪਾ ਨਾਲ ਮਨ ਕਰਕੇ ਵੀ ਤ੍ਰਿਪਤ ਹੋ ਰਹੇ ਹਾਂ।
ਤੁਮਰਾ ਦੀਆ ਪਹਿਨੋ ਖਾਈ, ਤੋ ਪ੍ਰਸਾਦ ਪ੍ਰਭ ਸੁਖੀ ਵਲਾਈ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਦਰ ਦੇ ਨੌਕਰ ਹਾਂ, ਬੈਖਰੀ ਦਾਸ ਹਾਂ, ਤੁਹਾਡਾ ਦਿੱਤਾ ਹੀ ਅਸੀਂ ਪਹਿਨਦੇ ਤੇ ਖਾਂਦੇ ਹਾਂ। ਤੋ ਪ੍ਰਸਾਦ ਪ੍ਰਭ ਸੁਖੀ ਵਲਾਈ। ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਬੜੇ ਸੁਖ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਾਂ। ਸਾਡੀ ਜ਼ਿੰਦਗੀ ਬੜੇ ਸੁਖਾਂ ਦੇ ਨਾਲ ਗੁਜ਼ਰ ਰਹੀ ਹੈ।
ਮਨ ਤਨ ਅੰਤਰ ਤੁਜੈ ਤੇ ਆਈ, ਤੁਮਰੇ ਲਵੈ ਨਕੋ ਲਾਈ।
ਹੇ ਵਾਹਿਗੁਰੂ ਜੀ, ਅਸੀਂ ਆਪਣੇ ਮਨ ਤੇ ਤਨ ਦੇ ਅੰਦਰ ਵੀ ਤੁਹਾਨੂੰ ਹੀ ਧਿਆਉਂਦੇ ਹਾਂ, ਤੁਹਾਨੂੰ ਹੀ ਯਾਦ ਕਰਦੇ ਹਾਂ। ਤੁਮਰੇ ਲਵੈ ਨਕੋ ਲਾਈ, ਅਸੀਂ ਤੁਹਾਡੇ ਲਵੈ ਦਾ ਅਰਥ ਬਰਾਬਰ ਹੋਰ ਕਿਸੇ ਨੂੰ ਲਾਉਂਦੇ ਹੀ ਨਹੀਂ। ਇਹਦਾ ਮਤਲਬ ਇਹ ਹੈ, ਹਰ ਗੁਰਸਿੱਖ ਨੂੰ ਆਪਣੇ ਗੁਰੂ ਤੇ ਇੰਨਾ ਫਖਰ ਤੇ ਇੰਨਾ ਮਾਣ ਹੋਣਾ ਚਾਹੀਦਾ ਹੈ ਬਈ ਜਿਵੇਂ ਸੁਹਾਗਣ ਨੂੰ ਆਪਣੇ ਪਤੀ ਤੇ ਮਾਣ ਹੁੰਦਾ। ਜਿਹੜੀ ਸੁਹਾਗਣ ਇਸਤਰੀ ਹੈ, ਉਹ ਆਪਣੇ ਪਤੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦੀ, ਉਹ ਹਰ ਵੇਲੇ ਆਪਣੇ ਪਤੀ ਨੂੰ ਹੀ ਯਾਦ ਕਰਦੀ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਗੁਰਸਿੱਖ ਨੂੰ ਵੀ ਇਹ ਸੁਹਾਗਣ ਵਾਲੀ ਬਿਰਤੀ ਧਾਰਨ ਕਰਨੀ ਪੈਂਦੀ ਹੈ। ਉਹ ਆਪਣੇ ਮਨ ਤੇ ਤਨ ਦੇ ਅੰਦਰ ਹਰ ਵੇਲੇ ਗੁਰੂ ਗੁਰੂ ਨੂੰ ਯਾਦ ਕਰੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਤੇ ਗੁਰੂ ਦੇ ਬਰਾਬਰ ਹੋਰ ਕਿਸੇ ਨੂੰ ਵੀ ਨਾ ਲਾਵੇ, ਭਾਵ ਗੁਰਸਿੱਖ ਦਾ ਸੀਸ ਗੁਰੂ ਦੇ ਚਰਨਾਂ ਵਿੱਚ ਚੁਕੇ। ਗੁਰੂ ਦੇ ਬਰਾਬਰ ਜਿਹੜੇ ਹੋਰ ਕੋਈ ਦੇਵੀ ਦੇਵਤੇ ਨੇ, ਮੈਂ ਨਾ ਗਣੇਸ਼ਾ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਕਾਣ ਸੁਣੀ ਪਹਿਚਾਨ ਨਾ ਤਿੰਨ ਸੋ ਲਿਵ ਲਾਗੀ ਮੋਰੀ ਭਾਗਿਨ ਸੋ। ਜਿਵੇਂ ਸੁਹਾਗਣ ਆਪਣੇ ਪਤੀ ਦੇ ਬਰਾਬਰ ਹੋਰ ਕਿਸੇ ਦੂਸਰੇ ਮਨੁੱਖ ਨੂੰ ਨਹੀਂ ਖੜਾ ਕਰ ਸਕਦੀ, ਇਸੇ ਤਰ੍ਹਾਂ ਗੁਰਸਿੱਖ ਨੂੰ ਵੀ ਗੁਰੂ ਦੇ ਬਰਾਬਰ ਹੋਰ ਕਿਸੇ ਨੂੰ ਵੀ ਬਰਾਬਰ ਨਹੀਂ ਖੜਾ ਕਰਨਾ ਚਾਹੀਦਾ।
ਕਹੋ ਨਾਨਕ ਨਿਤ ਐਵੇਂ ਤੇ ਆਈ, ਗਤ ਹੋਵੇ ਸੰਤਹਿ ਲਗ ਪਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇ ਹਮੇਸ਼ਾ ਲਈ ਇਸੇ ਤਰ੍ਹਾਂ ਹੀ ਤੁਹਾਨੂੰ ਧਿਆਉਂਦਾ ਰਵਾਂ, ਹਰ ਵੇਲੇ ਤੁਹਾਨੂੰ ਯਾਦ ਕਰਦਾ ਰਵਾਂ। ਗਤ ਹੋਵੇ ਸੰਤਹਿ ਲਗ ਪਾਈ, ਸੱਚੇ ਪਾਤਸ਼ਾਹ ਤੇ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ ਉਹਨਾਂ ਸੰਤਾਂ ਦੇ ਚਰਨੀ ਲਾ ਕੇ ਮੇਰੀ ਤੇ ਕਲਿਆਣ ਹੋ ਜਾਵੇਗੀ, ਮੈਨੂੰ ਇਸ ਗੱਲ ਦਾ ਪੱਕਾ ਭਰੋਸਾ ਹੈ।
ਆਸਾ ਮਹੱਲਾ ਪੰਜਵਾਂ, ਉਠਤ ਬੈਠਤ ਸੋਵਤ ਤਿਆਈਐ, ਮਾਰਗ ਚਲਤ ਹਰੇ ਹਰ ਗਾਈਐ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿਮਰਨ ਦਾ ਵੀ ਉਪਦੇਸ਼ ਦੇ ਰਹੇ ਨੇ ਤੇ ਨਾਲ ਰਹਾਉ ਦੀਆਂ ਪੰਕਤੀਆਂ ਵਿੱਚ ਕਥਾ ਸੁਣਨ ਦਾ ਵੀ ਉਪਦੇਸ਼ ਦੇਣ ਲੱਗੇ। ਕਥਾ ਦੀ ਵੀ ਗੁਰੂ ਘਰ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ। ਠੀਕ ਹੈ, ਭਾਵੇਂ ਸਾਡੇ ਕੋਲ ਸਮਾਂ ਨਹੀਂ ਜਾਂ ਰੋਜ਼ੇਵੇਂ ਇੰਨੇ ਨੇ ਸਾਡੇ ਕੋਲ ਸਮਾਂ ਨਹੀਂ ਰੋਜ਼ ਸੁਣਨ ਦਾ, ਪਰ ਹਜ਼ੂਰ ਕਹਿੰਦੇ ਨੇ ਸਰਵਣ ਸੁਨੀਜੈ ਅੰਮ੍ਰਿਤ ਕਥਾ, ਇਹ ਕਥਾ ਅੰਮ੍ਰਿਤ ਰੂਪ ਕਥਾ ਹੈ, ਇਹਨੂੰ ਕੰਨਾਂ ਨਾਲ ਸੁਣਿਆ ਕਰੋ। ਸਰਵਣ ਸੁਨੀਜੈ ਅੰਮ੍ਰਿਤ ਕਥਾ, ਇਹ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਆਪਣੇ ਕੰਨਾਂ ਨਾਲ ਸੁਣਿਆ ਕਰੋ। ਜਾ ਸੁਨੀ ਮਨ ਹੋਏ ਆਨੰਦਾ, ਦੁੱਖ ਰੋਗ ਮਰ ਸਗਲੇ ਲੱਥਾ, ਰਹਾਉ ਹਜ਼ੂਰ ਕਹਿੰਦੇ ਜਿਸ ਕਥਾ ਨੂੰ ਸੁਣ ਕੇ ਮਨ ਵਿੱਚ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਿੰਨੇ ਵੀ ਦੁੱਖ ਰੋਗ ਨੇ ਮਨ ਤੋਂ ਇਹ ਵੀ ਸਾਰੇ ਲੈ ਜਾਂਦੇ ਨੇ, ਇਹ ਕਥਾ ਦਾ ਫਲ ਹੈ। ਕਥਾ ਸੁਣ ਕੇ ਮਨ ਵਿੱਚ ਆਨੰਦ ਪ੍ਰਗਟ ਹੁੰਦਾ ਹੈ ਤੇ ਦੁੱਖ ਰੋਗ ਮਨ ਦੇ ਸਾਰੇ ਦੂਰ ਹੋ ਜਾਂਦੇ ਨੇ, ਇਸ ਲਈ ਕਥਾ ਰੋਜ਼ ਸੁਣਨ ਵਾਸਤੇ ਆਉਣਾ ਚਾਹੀਦਾ ਹੈ। ਲੋ ਹਜ਼ੂਰ ਕਹਿੰਦੇ ਨੇ ਤੇ ਹੋਰ ਕਥਾ ਦੇ ਨਾਲ ਨਾਲ ਹੋਰ ਸਾਨੂੰ ਕੀ ਕਰਨਾ ਚਾਹੀਦਾ, ਲੋ ਹੋਰ ਜੋ ਕੁਝ ਸਾਨੂੰ ਕਰਨਾ ਚਾਹੀਦਾ ਉਹਦੇ ਬਾਰੇ ਸਤਿਗੁਰੂ ਦੱਸਦੇ ਹਨ।
ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਮਾਰਗ ਚਲਤ ਹਰੇ ਹਰ ਗਾਈਐ, ਵੀ ਰਸਤੇ ਵਿੱਚ ਚਲਦਿਆਂ ਹੋਇਆਂ ਵੀ, ਚਾਹੇ ਤੁਸੀਂ ਪੈਦਲ ਹੋ ਚਾਹੇ ਅਸਵਾਰੀ ਦੇ ਵਿੱਚ ਬੈਠੇ ਹੋ, ਕਿਸੇ ਵੀ ਰੂਪ ਦੇ ਵਿੱਚ ਤੁਸੀਂ ਜਦੋਂ ਸਫ਼ਰ ਕਰਦੇ ਹੋਵੋ, ਹਰੇ ਹਰ ਗਾਈਐ, ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ। ਇਹਦਾ ਮਤਲਬ ਇਹ ਹੈ ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਸਿਮਰਨ ਕਰੋ ਤੇ ਰਸਤੇ ਵਿੱਚ ਜਾਂਦਿਆਂ ਹੋਇਆਂ ਵੀ ਤੁਸੀਂ ਵਾਹਿਗੁਰੂ ਦਾ ਜਸ ਕੀਰਤਨ ਗਾਓ। ਉਹ ਕਿਵੇਂ ਗਾਇਆ ਜਾ ਸਕਦਾ? ਜੇ ਤੇ ਤੁਹਾਨੂੰ ਗੁਰਬਾਣੀ ਦਾ ਕੋਈ ਸ਼ਬਦ ਯਾਦ ਹੈ ਤੁਸੀਂ ਉਹ ਸ਼ਬਦ ਆਪ ਵੀ ਗਾ ਸਕਦੇ ਹੋ, ਤੇ ਜੇ ਨਹੀਂ ਤੁਸੀਂ ਆਪਣੇ ਆਪ ਗਾ ਸਕਦੇ ਫਿਰ ਹੁਣ ਤੇ ਬੜੀਆਂ ਵਾਹਿਗੁਰੂ ਨੇ ਸਹੂਲਤਾਂ ਬਖਸ਼ੀਆਂ ਨੇ, ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ CD ਪਲੇਅਰ ਲਾਏ ਹੋਏ ਨੇ, ਤੁਸੀਂ ਉਹਨਾਂ ਦੁਆਰਾ ਵੀ ਕੀਰਤਨ ਸੁਣ ਸਕਦੇ ਹੋ, ਨਾਲ ਆਪ ਵੀ ਗਾਇਨ ਕਰ ਸਕਦੇ ਹੋ। ਇਹ ਸਤਿਗੁਰੂ ਦਾ ਹੁਕਮ ਹੈ ਵੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਵਾਹਿਗੁਰੂ ਦਾ ਸਿਮਰਨ ਕਰੋ ਤੇ ਰਸਤੇ ਵਿੱਚ ਜਾਣ ਵੇਲੇ ਹਰ ਵੇਲੇ ਕੀਰਤਨ ਗਾਉਂਦੇ ਰਹੋ, ਕੀਰਤਨ ਸੁਣਦੇ ਰਿਹਾ ਕਰੋ।
ਸਰਵਨ ਸੁਨੀ ਜੈ ਅੰਮ੍ਰਿਤ ਕਥਾ, ਜਾ ਸੁਨੀ ਮਨ ਹੋਏ ਆਨੰਦਾ, ਦੁੱਖ ਰੋਗ ਮਨ ਸਗਲੇ ਲਥਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕੰਨਾਂ ਦੇ ਨਾਲ ਅੰਮ੍ਰਿਤ ਰੂਪ ਬਾਣੀ ਦੀ ਕਥਾ ਵੀ ਸੁਣਿਆ ਕਰੋ, ਭਾਵ ਸਿਮਰਨ ਵੀ ਕਰੋ, ਕੀਰਤਨ ਨਾਲ ਵੀ ਜੁੜੋ ਤੇ ਕੰਨਾਂ ਨਾਲ ਬਾਣੀ ਦੀ ਅੰਮ੍ਰਿਤ ਕਥਾ ਵੀ ਸੁਣਿਆ ਕਰੋ। ਜਿਸ ਨੂੰ ਸੁਣ ਕੇ ਮਨ ਦੇ ਵਿੱਚ ਆਨੰਦ ਪ੍ਰਗਟ ਹੁੰਦਾ ਹੈ, ਦੁੱਖ ਰੋਗ ਮਨ ਦੇ ਸਾਰੇ ਲਹਿ ਜਾਂਦੇ ਹਨ।
ਕਾਰਜ ਕਾਮ ਬਾਟ ਕਾਟ ਜਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜਾ ਨਾਮ ਹੈ ਕਿਹੜੇ ਕਿਹੜੇ ਸਮੇਂ ਕਿੰਨਾਂ ਕਿੰਨਾਂ ਹਾਲਤਾਂ ਵਿੱਚ ਜਪਣਾ ਚਾਹੀਦਾ? ਕਈ ਪ੍ਰੇਮੀ ਵੀ ਪੁੱਛਦੇ ਨੇ ਦੱਸੋ ਜੀ ਅਸੀਂ ਬੈਠ ਕੇ ਜਪੀਏ ਜਾਂ ਅਸੀਂ ਖਲੋ ਕੇ ਵੀ ਜਪ ਸਕਦੇ ਹਾਂ, ਤੁਰੇ ਫਿਰਦੇ ਵੀ ਜਪ ਸਕਦੇ ਹਾਂ, ਕਿਹੜੀ ਕਿਹੜੀ ਹਾਲਤ ਵਿੱਚ ਨਾਮ ਜਪਣਾ ਚਾਹੀਦਾ ਹੈ? ਲੋਕ ਕਿਸੇ ਪਾਸੋਂ ਪੁੱਛਣ ਦੀ ਲੋੜ ਨਹੀਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਸਾਨੂੰ ਆਪ ਦੱਸਦੇ ਨੇ ਕਾਰਜ ਕਾਮ ਬਾਟ ਕਾਟ ਜਪੀਜਾ। ਗੁਰਮੁਖੋ ਤੁਸੀਂ ਜਦੋਂ ਕੰਮ ਕਾਜ ਵੀ ਕਰਦੇ ਹੋ ਉਸ ਵੇਲੇ ਵੀ ਨਾਮ ਜਪ ਸਕਦੇ ਹੋ, ਤੁਸੀਂ ਗੱਡੀ ਚਲਾਉਂਦੇ ਹੋ, ਤੁਸੀਂ ਕੋਈ ਹੋਰ ਕਿਰਤ ਕਰਦੇ ਹੋ, ਹੱਥਾਂ ਨਾਲ ਕੰਮ ਕਰੋ ਤੇ ਮਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਕੰਮ ਕਾਜ ਕਰਦਿਆਂ ਹੋਇਆਂ ਵੀ ਵਾਹਿਗੁਰੂ ਦਾ ਨਾਮ ਜਪਦੇ ਰਹੋ ਤੇ ਬਾਟ ਘਾਟ ਬਾਟ ਰਸਤੇ ਵਿੱਚ ਜਾਂਦਿਆਂ ਹੋਇਆਂ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ ਤੇ ਘਾਟ ਜਦੋਂ ਤੁਸੀਂ ਆ ਦਰਿਆਵਾਂ ਦੇ ਜਿਹੜੇ ਪੱਤਣ ਨੇ ਉਹਨਾਂ ਤੋਂ ਪਾਰ ਲੰਘਣਾ ਹੋਵੇ ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਜਪੋ। ਭਾਵ ਕਿਸੇ ਵੀ ਹਾਲਤ ਵਿੱਚ ਸਾਨੂੰ ਵਾਹਿਗੁਰੂ ਦੇ ਨਾਮ ਤੋਂ ਦੂਰ ਨਹੀਂ ਰਹਿਣਾ ਚਾਹੀਦਾ। ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ, ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਹਰ ਵੇਲੇ ਇਹ ਵਾਹਿਗੁਰੂ ਦਾ ਅੰਮ੍ਰਿਤ ਰੂਪ ਨਾਮ ਪੀਣਾ ਚਾਹੀਦਾ। ਭਾਵ ਅੰਮ੍ਰਿਤ ਨਾਮ ਦਾ ਰਸ ਹਰ ਵੇਲੇ ਛਕਿਆ ਕਰੋ। ਕੋਈ ਵੀ ਸਮਾਂ ਅਜਾਈ ਨਾ ਗਵਾਓ। ਕੰਮ ਕਾਜ ਕਰਨ ਦੇ ਸਮੇਂ ਵੀ, ਰਸਤੇ ਵਿੱਚ ਜਾਂਦਿਆਂ ਵੀ, ਦਰਿਆਵਾਂ 'ਤੇ ਅਸੀਂ ਕਈ ਵਾਰੀ ਸੈਰ ਕਰਨ ਵਾਸਤੇ ਜਾਂਦੇ ਹਾਂ, ਉੱਥੇ ਜਾ ਕੇ ਵੀ ਵਾਹਿਗੁਰੂ ਵਾਹਿਗੁਰੂ ਜਪੋ। ਗੁਰੂ ਦੀ ਕਿਰਪਾ ਨਾਲ ਹਰ ਵੇਲੇ ਨਾਮ ਦਾ ਅੰਮ੍ਰਿਤ ਰਸ ਪੀਆ ਕਰੋ।
ਦਿਨ ਸਰੈਨ ਯਾਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕੀਰਤਨ ਕਦੋਂ ਕਰੀਏ? ਸਤਿਗੁਰੂ ਕਹਿੰਦੇ ਸਭ ਦਿਨ ਰਾਤ ਹੀ ਵਾਹਿਗੁਰੂ ਦਾ ਜਸ ਕੀਰਤਨ ਗਾਉਂਦੇ ਰਵੋ। ਜਿਵੇਂ ਇੱਕ ਥਾਂ 'ਤੇ ਹਜ਼ੂਰ ਨੇ ਹੋਰ ਵੀ ਲਿਖਿਆ ਹੈ, ਹਰ ਦਿਨ ਰਹਿਣ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ, ਹਰ ਰਸ ਤਿੰਨ ਹੀ ਜਾਤਾ, ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਸਤਿਗੁਰੂ ਕਹਿੰਦੇ ਨੇ ਦਿਨ ਸਰੈਣ ਹਰ ਕੀਰਤਨ ਗਾਈਐ, ਹਰ ਦਿਨ ਰਾਤ ਵਾਹਿਗੁਰੂ ਦਾ ਜਸ ਕਰਦੇ ਰਹਿਣਾ ਚਾਹੀਦਾ ਹੈ, ਅਤੇ ਜਿਹੜਾ ਕਰਦਾ ਹੈ ਸੋ ਜਨ ਜਮਕੀ ਵਾਟ ਨਾ ਪਾਈਐ। ਉਹ ਜਨ ਗੁਰਸਿੱਖ ਮਾਈ ਭਾਈ ਨੂੰ ਜਮਾਂ ਦੀ ਵਾਟ, ਜਮਾਂ ਦੇ ਰਸਤੇ ਨਹੀਂ ਪੈਣਾ ਪੈਂਦਾ, ਜਿਹੜਾ ਹਰ ਵੇਲੇ ਵਾਹਿਗੁਰੂ ਦਾ ਜਸ ਕੀਰਤਨ ਕਰਦਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲੇਖਿਕਾ ਲਹਿਣਾ, ਉਹਨੂੰ ਫਿਰ ਜਮਾਂ ਦੇ ਰਸਤੇ ਤੇ ਨਹੀਂ ਪਾਇਆ ਜਾਂਦਾ।
ਆਠ ਪੈਰ ਜਿਸ ਵਿਸਰੈ ਨਾਈ, ਗਤ ਹੋਵੇ ਨਾਨਕ ਤਿਸ ਲਗ ਪਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਹਾਂਪੁਰਖ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹਨੂੰ ਅੱਠੇ ਪੈਰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਗਤ ਹੋਵੇ ਨਾਨਕ ਤਿਸ ਲੱਗ ਪਾਈ। ਜੇ ਤੁਸੀਂ ਆਪ ਨਹੀਂ ਨਾ ਜਪ ਸਕਦੇ, ਤੇ ਜਿਹੜੇ ਮਹਾਂਪੁਰਖ ਅੱਠੇ ਪੈਰ ਜਪਦੇ ਨੇ, ਤੁਸੀਂ ਉਹਨਾਂ ਦੇ ਚਰਨੀ ਲੱਗ ਜਾਓ, ਭਾਵ ਉਹਨਾਂ ਦੀ ਸੰਗਤ ਕਰਨ ਲੱਗ ਜਾਓ, ਤੇ ਤੁਸੀਂ ਵੀ ਨਾਮ ਜਪਣ ਲੱਗ ਪਵੋਗੇ। ਇਸ ਢੰਗ ਦੇ ਨਾਲ ਤੁਹਾਡੀ ਕਲਿਆਣ ਹੋ ਜਾਵੇਗੀ।
ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਸਾਨੂੰ ਉਪਦੇਸ਼ ਦਿੰਦੇ ਹਨ, ਅੰਧ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਤ ਸਦਾ ਮਨਾਵੋ, ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਹਜ਼ੂਰ ਕਹਿੰਦੇ ਨੇ ਗੁਰਮੁਖੋ, ਜੇ ਤੁਸੀਂ ਚਾਹੁੰਦੇ ਹੋ ਹਰ ਵੇਲੇ ਸਾਨੂੰ ਆਨੰਦ ਪ੍ਰਾਪਤ ਹੋਵੇ, ਤੇ ਅੰਧ ਕਰੋ ਪ੍ਰਭ ਕੇ ਗੁਣ ਗਾਵੋ, ਫਿਰ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਰਹੋ। ਬਾਣੀ ਪੜ੍ਹੀ ਜਾਇਆ ਕਰੋ, ਕੀਰਤਨ ਸੁਣੀ ਜਾਇਆ ਕਰੋ, ਤੇ ਫਿਰ ਤੁਸੀਂ ਆਨੰਦ ਪ੍ਰਾਪਤ ਕਰ ਸਕਦੇ ਹੋ। ਸਤਿਗੁਰ ਆਪਣਾ ਸਤ ਸਦਾ ਮਨਾਵੋ, ਤੇ ਨਾਲ ਆਪਣੇ ਸਤਿਗੁਰੂ ਨੂੰ ਹਮੇਸ਼ਾ ਹਮੇਸ਼ਾ ਲਈ ਮਨਾਉਂਦੇ ਰਹੋ, ਭਾਵ ਹਰ ਵੇਲੇ ਗੁਰੂ ਗੁਰੂ ਜਪਦੇ ਰਹੋ ਤੇ ਗੁਰੂ ਨੂੰ ਮਨਾਉਂਦੇ ਰਹੋ। ਤੇ ਮਨਾਉਣ ਦਾ ਅਰਥ ਹੈ ਵੀ ਗੁਰੂ ਨੂੰ ਖੁਸ਼ ਕਰਨਾ, ਹਰ ਵੇਲੇ ਸੇਵਾ ਕਰਕੇ ਭਗਤੀ ਕਰਕੇ ਸਤਿਗੁਰੂ ਨੂੰ ਪ੍ਰਸੰਨ ਕਰੋ, ਬਸ ਇਹਦੇ ਨਾਲ ਹਮੇਸ਼ਾ ਲਈ ਤੁਹਾਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ।
ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਸੁਖ ਨਿਵਾਸ, ਸੁਖ ਦਾ ਨਿਵਾਸ ਵਾਸਾ ਹੋ ਜਾਂਦਾ, ਜਿਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਸੁਖ ਨਿਵਾਸ, ਸੁਖ ਦਾ ਨਿਵਾਸ ਹੋ ਜਾਂਦਾ, ਭਈ ਕਲਿਆਣ ਦੁੱਖ ਹੋਵਤ ਨਾਸ, ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਸਾਡੀ ਕਲਿਆਣ ਹੋਈ ਹੈ, ਸਾਨੂੰ ਸੁਖ ਸ਼ਾਂਤੀ ਪ੍ਰਾਪਤ ਹੋਈ ਹੈ, ਤੇ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਹੀ ਦੁੱਖ ਹੋਵਤ ਨਾਸ, ਸਾਰੇ ਦੁੱਖ ਨਾਸ ਹੋ ਜਾਂਦੇ ਹਨ।
ਅਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰੇ ਆਪਣਾ ਸਦ ਸਦਾ ਮਨਾਵੋ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਆਨੰਦ ਪ੍ਰਾਪਤ ਕਰੋ, ਕਿਵੇਂ? ਪ੍ਰਭ ਕੇ ਗੁਣ ਗਾਵੋ, ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦੇ ਰਹੋ, ਫਿਰ ਤੁਹਾਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋਵੇਗਾ। ਸਤਿਗੁਰ ਆਪਣਾ ਸਤ ਸਦਾ ਮਨਾਵੋ, ਤੁਸੀਂ ਆਪਣੇ ਸਤਿਗੁਰੂ ਨੂੰ ਹਰ ਵੇਲੇ ਮਨਾਉਂਦੇ ਰਹੋ, ਹਰ ਵੇਲੇ ਗੁਰੂ ਮਹਾਰਾਜ ਦਾ ਸਿਮਰਨ ਕਰਦੇ ਰਹੋ, ਤੇ ਇਹਦੇ ਨਾਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ।
ਸਤਿਗੁਰ ਕਾ ਸਹਿ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ।
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਘਰ ਦੇ ਵਿੱਚ ਰਹਿੰਦਿਆਂ ਵੀ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਭਾਈ ਹਾਂ, ਇਹ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਨਾਨਕ ਘਰ ਹੀ ਬੈਠਿਆਂ ਸਹੁ ਮਿਲੇ, ਜੇ ਨੀਅਤ ਰਾਸ ਕਰੇ। ਦੱਸੋ ਮਹਾਰਾਜ ਕਿਵੇਂ ਪਰਮੇਸ਼ਰ ਦੀ ਪ੍ਰਾਪਤੀ ਹੋਵੇ? ਸਤਿਗੁਰ ਕਾ ਸਤ ਸ਼ਬਦ ਕਮਾਵੋ। ਲਓ ਆਹ ਹੈ ਤਰੀਕਾ, ਜੋ ਸਤਿਗੁਰੂ ਦਾ ਸੱਚਾ ਸ਼ਬਦ ਹੈ, ਦੀਖਿਆ ਮੰਤਰ ਹੈ, ਜੋ ਪੰਜ ਪਿਆਰਿਆਂ ਨੇ ਸਾਨੂੰ ਨਾਮ ਦ੍ਰਿੜ ਕਰਵਾਇਆ ਹੈ, ਬਸ ਉਹ ਸ਼ਬਦ ਦੀ ਕਮਾਈ ਕਰੋ। ਹਰ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰੋ। ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ, ਤੇ ਤੁਸੀਂ ਆਪਣੇ ਘਰ ਦੇ ਵਿੱਚ ਅਡੋਲ ਬੈਠ ਕੇ ਤੇ ਤੁਸੀਂ ਆਪਣੇ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰ ਲਵੋਗੇ। ਜਦੋਂ ਹਰ ਵੇਲੇ ਘਰ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋਗੇ, ਤੇ ਤੁਹਾਨੂੰ ਘਰ ਦੇ ਵਿੱਚ ਅਡੋਲ ਬੈਠਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ।
ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ।
ਫਿਰ ਮਹਾਰਾਜ ਕੀ ਕਰੀਏ, ਦੁਨੀਆਂ ਦੇ ਵਿੱਚ ਕੋਈ ਨਾ ਕੋਈ ਦੁੱਖ ਆ ਕੇ ਘੇਰ ਲੈਂਦਾ ਹੈ, ਤਾਂ ਸਤਿਗੁਰੂ ਕਹਿੰਦੇ ਨੇ ਪਰ ਕਾ ਬੁਰਾ ਨਾ ਰਾਖੋ ਚਿਤ। ਇਹ ਗੁਰਸਿੱਖ ਮਿੱਤਰੋ, ਤੁਸੀਂ ਪਰਾਏ ਦਾ ਬੁਰਾ ਨਾ ਚਿੱਤ ਵਿੱਚ ਰੱਖੋ। ਇਹਦਾ ਮਤਲਬ ਇਹ ਹੈ, ਕਦੇ ਵੀ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਪਰਾਏ ਦਾ ਬੁਰਾ ਨਾ ਸੋਚੋ, ਬੁਰਾ ਕਰਨ ਦੀ ਗੱਲ ਨਾ ਮਨ ਦੇ ਵਿੱਚ ਲਿਆਓ। ਤੁਮਕੋ ਦੁੱਖ ਨਹੀਂ ਪਾਈ ਮੀਤ, ਮਿੱਤਰੋ ਫਿਰ ਤੁਹਾਨੂੰ ਵੀ ਕੋਈ ਦੁੱਖ ਨਹੀਂ ਨੇੜੇ ਆ ਸਕਦਾ। ਇਹ ਸਾਡੇ ਭਰਾਵੋ ਤੇ ਮਿੱਤਰੋ, ਜਦੋਂ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਹਾਂ, ਤੇ ਫਿਰ ਦੂਸਰੇ ਵੀ ਸਾਡੇ ਲਈ ਬੁਰਾ ਸੋਚਣਾ ਸ਼ੁਰੂ ਕਰ ਦਿੰਦੇ ਨੇ। ਇੱਥੋਂ ਹੀ ਦੁੱਖ ਦੀ ਸ਼ੁਰੂਆਤ ਹੁੰਦੀ ਹੈ। ਜਦੋਂ ਅਸੀਂ ਕਿਸੇ ਦੇ ਲਈ ਬੁਰਾ ਨਹੀਂ ਸੋਚਾਂਗੇ, ਤੇ ਫਿਰ ਉਹ ਅਗਲਾ ਵੀ ਬੁਰਾ ਸੋਚਣ ਵਾਲਾ ਹਟ ਜਾਂਦਾ, ਤੇ ਫਿਰ ਸਾਡੇ ਨੇੜੇ ਕੋਈ ਦੁੱਖ ਨਹੀਂ ਆ ਸਕਦਾ।
ਹਰ ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ। ਹਰ ਤੰਤਰ ਮੰਤਰ ਦੀ ਥਾਂ ਤੇ ਸਾਨੂੰ ਤੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਬਖਸ਼ਿਸ਼ ਕਰ ਦਿੱਤਾ ਹੈ। ਇਹ ਸੁਖ ਨਾਨਕ ਅਨ ਦਿਨ ਚੀਨਾ, ਬਈ ਇਹ ਜਿਹੜਾ ਨਾਮ ਹੈ, ਬਸ ਇਸ ਨਾਮ ਦਾ ਇਹ ਸੁਖ ਨਾਨਕ ਅੰਦਨ ਚੀਨਾ, ਵੀ ਅਸੀਂ ਦਿਨ ਰਾਤ ਇਸ ਨਾਮ ਦੇ ਸੁਖ ਨੂੰ ਚੀਨਾ ਦਾ ਅਰਥ ਪਛਾਣ ਲਿਆ ਹੈ। ਭਾਵ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਕੇ ਦਿਨ ਰਾਤ ਲਗਾਤਾਰ 24 ਘੰਟੇ ਸਾਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਇਹ ਅਸੀਂ ਇਸ ਤੱਤ ਨੂੰ, ਇਸ ਸਿਧਾਂਤ ਨੂੰ ਸਮਝ ਲਿਆ ਹੈ। ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਗੁਰਸਿੱਖ ਮਾਈ ਪਾਈ ਹਰ ਵੇਲੇ ਵਾਹਿਗੁਰੂ 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 ਜਪਦੇ ਨੇ। ਕਿਉਂਕਿ ਦੁਨੀਆਂ ਦੇ ਵਿੱਚ ਜੰਤਰ ਮੰਤਰ ਤੰਤਰ ਇਹ ਤਿੰਨ ਚੀਜ਼ਾਂ ਵੀ ਪ੍ਰਧਾਨ ਨੇ। ਜੰਤਰ ਕਿਸ ਨੂੰ ਕਹਿੰਦੇ ਨੇ? ਬਈ ਕੋਈ ਨਾ ਕੋਈ ਨਕਸ਼ ਲਿਖ ਕੇ, ਕੋਈ ਨਾ ਕੋਈ ਮੰਤਰ ਲਿਖ ਕੇ, ਤੇ ਫਿਰ ਉਹਨੂੰ ਤਬੀਤ ਵਿੱਚ ਮੜਾ ਕੇ ਕਈ ਆਪਣੇ ਕੋਲ ਰੱਖਦੇ ਨੇ, ਉਹਨੂੰ ਜੰਤਰ ਕਹਿੰਦੇ ਨੇ। ਕੋਈ ਲਿਖੀ ਹੋਈ ਚੀਜ਼ ਨੂੰ ਆਪਣੇ ਕੋਲ ਰੱਖਣਾ। ਤੇ ਤੰਤਰ ਕਹਿੰਦੇ ਨੇ ਵੀ ਜਿਹੜੇ ਕੋਈ ਤਾਗੇ ਤਬੀਤ ਨੇ, ਕੋਈ ਮੰਤਰੇ ਹੋਏ ਤਾਗੇ ਕਈ ਉਹ ਗਲਾਂ ਦੇ ਵਿੱਚ ਪਾਈ ਫਿਰਦੇ ਨੇ, ਤੇ ਕਈ ਜਿਹੜੇ ਮੰਤਰ ਨੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਗੁਰਸਿੱਖ ਦੇ ਲਈ ਇਹਨਾਂ ਕੰਮਾਂ ਦੇ ਵਿੱਚ ਬਿਲਕੁਲ ਨਹੀਂ ਪੈਣਾ ਚਾਹੀਦਾ। ਖਾਸ ਕਰਕੇ ਮਾਈਆਂ ਬੀਬੀਆਂ ਨੂੰ ਗੁਰੂ ਮਹਾਰਾਜ ਨੇ ਬੜੀ ਉੱਤਮ ਸਿੱਖਿਆ ਬਖਸ਼ੀ ਹੈ। ਕਵਣ ਸੋ ਅੱਖਰ ਕਵਣ ਗੌਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੌਂਕਰੀ ਜਿਤ ਵਸ ਆਵੀ ਕੰਤ। ਵੀ ਆਪਣੇ ਪਤੀ ਨੂੰ ਵਸ ਕਰਨ ਵਾਸਤੇ ਇਸਤਰੀਆਂ ਟੂਣੇ ਟਾਮਣ ਕਰਦੀਆਂ ਸਨ, ਪਰ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਸਿੱਖਿਆ ਬਖਸ਼ੀ, ਨਿਵਣ ਸੋ ਅੱਖਰ ਖਵਨ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਵਣ ਸੋ ਅੱਖਰ, ਜੋ ਨਿਮਰਤਾ ਧਾਰਨ ਕਰਨੀ ਹੈ, ਵੀ ਇਹ ਜੰਤਰ ਦੇ ਅੱਖਰ ਲਿਖੇ ਹੋਏ ਨੇ, ਨਿਮਰਤਾ ਧਾਰਨ ਕਰਨੀ। ਨਿਵਣ ਸੋ ਅੱਖਰ ਖਵਨ ਗੁਣ, ਜਿਹੜੀ ਸਹਿਨਸ਼ੀਲਤਾ ਨੂੰ ਧਾਰਨ ਕਰਨਾ ਹੈ, ਇਹ ਗੁਣ ਟੂਣਾ ਹੈ। ਤੇ ਜਿਹਵਾ ਮਣੀਆਂ ਮੰਤ, ਆਪਣੀ ਜ਼ੁਬਾਨ ਤੋਂ ਮਿੱਠੇ ਬਚਨ ਬੋਲਣੇ, ਇਹ ਮਨ ਨੂੰ ਮੋਹਣੀ ਮੰਤਰ ਹੈ। ਜਦੋਂ ਅਸੀਂ ਇਹ ਹੋਰ ਟੂਣੇ ਟਾਮਣਾ ਦੀ ਥਾਂ ਤੇ ਚੰਗੇ ਗੁਣ ਧਾਰਨ ਕਰ ਲਵਾਂਗੇ, ਤੇ ਫਿਰ ਉਹ ਪਤੀ ਪਰਮੇਸ਼ਰ ਵਸ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਰੇ ਤੰਤਰਾਂ ਮੰਤਰਾਂ ਦੀ ਥਾਂ ਤੇ ਗੁਰੂ ਨੇ ਸਾਨੂੰ ਤੇ ਵਾਹਿਗੁਰੂ ਦਾ ਨਾਮ ਦਿੱਤਾ ਹੈ, ਵੀ ਇਹਦਾ ਸੁੱਖ ਰਾਤ ਦਿਨ ਅਸੀਂ ਪਛਾਣ ਲਿਆ ਹੈ। ਨਾਮ ਜਪ ਕੇ ਦਿਨ ਰਾਤ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਹਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।